ਵਾਹਿਗੁਰੂ ਸਾਹਿਬ ਜੀਆ ਦੋਹਰਾ ਬੈਸੇ ਪਾਦੇ ਪਾਸ ਤਬ ਸ੍ਰੀ ਨਾਨਕ ਸੁਖ ਕੰਦ ਵਾਰਿਕ ਰਵ ਸਾਹਿਰ ਕਰ ਜਨ ਅਰਬਿੰਦ ਆਨੰਦ ਬੈਸੇ ਪਾਦੇ ਪਾਸ ਤਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਲ ਲੀਲਾ ਕਰ ਰਹੇ ਹਨ ਅਤੇ ਨਾਲ ਨਾਲ ਸਮਾਂ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਸਮਾਂ ਜਦੋਂ ਉਪਦੇਸ਼ ਕਰਨਾ ਸ਼ੁਰੂ ਕਰ ਦਿੱਤਾ। ਪਿਤਾ ਜੀ ਨੇ ਵਿਚਾਰ ਕੀਤੀ ਕਿ ਸਾਡਾ ਕੰਮ ਕਾਰ ਪਟਵਾਰੀ ਦਾ ਹੈ, ਸੋ ਪਟਵਾਰੀ ਦੇ ਕੰਮ ਕਾਰ ਵਿੱਚ ਬਹੁਤ ਪੜ੍ਹਾਈ ਦੀ ਲੋੜ ਪੈਂਦੀ ਹੈ, ਜਿਸ ਕਰਕੇ ਇਹਨਾਂ ਨੂੰ ਹੁਣ ਪੜ੍ਹਨੇ ਪਾਇਆ ਜਾਵੇ ਅਤੇ ਜਦੋਂ ਤੱਕ ਵੱਡੇ ਹੋਣਗੇ ਸਾਰਾ ਕੰਮ ਕਾਰ ਸੰਭਾਲ ਲੈਣਗੇ। ਇਸ ਤਰ੍ਹਾਂ ਦੀ ਵਿਚਾਰ ਕਰਕੇ ਤਾਂ ਦੇ ਕੋਲ ਲੈ ਕਰਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੋਹਣੀ ਦਸਤਾਰ ਸਜਾ ਕੇ ਸੋਹਣੇ ਵਸਤਰ ਪਹਿਨਾ ਕੇ ਅਤੇ ਥਾਲ ਦੇ ਵਿੱਚ ਚੌਲ ਆਦਿਕ ਮਿੱਠਾ 125 ਫੀਸ ਵਜੋਂ ਪਹਿਲੇ ਦਿਨ ਜਿਸ ਪ੍ਰਕਾਰ ਮਿੱਠਾ ਆਦਿਕ ਦਿੰਦੇ ਹਨ ਬੱਚਿਆਂ 'ਚ ਵੰਡਿਆ ਜਾਂਦਾ ਸੀ, ਸੋ ਉਸ ਤਰ੍ਹਾਂ ਲੈ ਕਰਕੇ ਗਏ ਹਨ। ਪਟਵਾਰੀ ਹੋਣ ਦੇ ਨਾਤੇ ਸਤਿਕਾਰ ਸੀ ਬਾਬਾ ਜੀ ਦਾ ਬਹੁਤ, ਸੋ ਬਾਬਾ ਕਲਿਆਣ ਚੰਦ ਜੀ ਮਹਿਤਾ ਗੋਤ ਸੀ ਜਿਨ੍ਹਾਂ ਦਾ, ਇਸ ਤਰੀਕੇ ਨਾਲ ਜਦੋਂ ਲੈ ਕੇ ਗਏ ਉਸ ਵਕਤ ਪਾਂਧਾ ਬੜੇ ਸਤਿਕਾਰ ਨਾਲ ਉੱਠ ਕੇ ਖੜਾ ਹੋਇਆ, ਆਓ ਜੀ ਜੀ ਆਇਆਂ ਨੂੰ ਪਟਵਾਰੀ ਜੀ, ਆਓ ਬਾਬਾ ਕਲਿਆਣ ਚੰਦ ਜੀ ਕੀ ਹੁਕਮ ਹੈ। ਹੱਸ ਕੇ ਕਹਿਣ ਲੱਗੇ ਵਾਹਿਗੁਰੂ ਨੇ ਦਾਤ ਦਿੱਤੀ ਹੈ ਪ੍ਰਮਾਤਮਾ ਨੇ, ਇਹ ਸਾਡਾ ਬੱਚਾ ਹੈ, ਇਹਨੂੰ ਆਪਾਂ ਨੇ ਪੜ੍ਹਾਉਣਾ ਅੱਛੇ ਸੇ ਢੰਗ ਨਾਲ ਤਾਂ ਕਿ ਸਾਰਾ ਕੰਮ ਕਾਜ ਮੇਰਾ ਇਹ ਸੰਭਾਲ ਸਕਣ ਬਾਅਦ 'ਚ। ਅੱਗੇ ਆਓ ਜੀ, ਗੁਰੂ ਨਾਨਕ ਦੇਵ ਜੀ ਨੂੰ ਅੱਗੇ ਜਦੋਂ ਕੀਤਾ ਸੋਹਣਾ ਲੰਬਾ ਕੱਦ, ਲੱਗਦੇ ਨਹੀਂ ਹਨ ਕਿ 5 ਸਾਲ ਦੀ ਉਮਰ ਹੋਵੇਗੀ, ਜਿਵੇਂ 8-9 ਸਾਲ ਦਾ ਬੱਚਾ ਹੁੰਦਾ ਹੈ ਔਰ ਹਿਰਨ ਦੇ ਬੱਚੇ ਵਰਗੀਆਂ ਵੱਡੀਆਂ ਵੱਡੀਆਂ ਸੋਹਣੀਆਂ ਅੱਖਾਂ, ਤਿੱਖਾ ਨੱਕ, ਚੌੜਾ ਮੱਥਾ, ਛੋਟੀ ਜਿਹੀ ਦਸਤਾਰ ਅਤੇ ਪ੍ਰਕਾਸ਼ਮਈ ਚਿਹਰਾ ਸੂਰਜ ਵਰਗਾ ਜਦੋਂ ਅੱਗੇ ਕੀਤਾ ਪਾਂਧੇ ਦੇ, ਪਾਂਧਾ ਦੇਖ ਕੇ ਇੱਕ ਵਾਰ ਹਿੱਲ ਗਿਆ, ਇਹਨਾਂ ਨੂੰ ਪੜ੍ਹਾਉਣਾ ਹੈ, ਇਹ ਤਾਂ ਪਹਿਲਾਂ ਹੀ ਪੜ੍ਹੇ ਹੋਏ ਲੱਗਦੇ ਨੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਕੇ ਮਨ ਨੂੰ ਇੱਕ ਠੰਡ ਪ੍ਰਤੀਤ ਹੁੰਦੀ ਹੈ, ਸ਼ਾਂਤੀ ਆਉਂਦੀ ਹੈ ਔਰ ਕਹਿਣ ਲੱਗੇ ਹਾਂ ਇਹਨਾਂ ਨੂੰ ਤਾਂ ਜ਼ਰੂਰ ਪੜ੍ਹਾਵਾਂਗਾ ਮੈਂ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਦਿਨ ਜਦੋਂ ਪੜ੍ਹਨ ਗਏ, ਆਓ ਅੱਗੇ ਸ਼ਰਵਣ ਕਰਦੇ ਹਾਂ। ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ, ਇਹ ਤਾਂ ਹੋਰਨਾਂ ਨੂੰ ਪੜ੍ਹਾਉਣ ਵਾਲੇ ਤਾਂ ਬਿਨਾਂ ਪੜ੍ਹਾਏ ਹੀ ਪੜ੍ਹੀ ਜਾਂਦੇ ਨੇ। ਸੋ ਲੋਕੀ ਕਈ ਵਾਰ ਐਸਾ ਜ਼ਿਕਰ ਕਰ ਦਿੰਦੇ ਨੇ ਕਿ ਫਲਾਨਾ ਪੜ੍ਹਿਆ ਨਹੀਂ ਸੀ, ਕਈਆਂ ਨੇ ਭਗਤ ਕਬੀਰ ਫਰੀਦ ਨਾਮਦੇਵ ਤੇ ਕਿੰਤੂ ਕੀਤਾ, ਉਹ ਕਿਹੜਾ ਪੜ੍ਹੇ ਹੋਏ ਸੀ। ਸੋ ਜਿਹੜਾ ਦੇਖਣ ਨੂੰ ਲੱਗਦਾ ਕਿ ਪੜ੍ਹਿਆ ਨਹੀਂ, ਉਹ ਤਾਂ ਤਰਲੋਕੀ ਦਾ ਮਾਲਕ, ਸਾਰੀਆਂ ਵਿਦਿਆ ਦੇ ਗਿਆਤੇ ਹੁੰਦੇ ਨੇ ਬ੍ਰਹਮ ਗਿਆਨੀ। ਆਓ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਬੈਸੇ ਪਾਦੇ ਪਾਸ ਤਬ ਸ੍ਰੀ ਨਾਨਕ ਸੁਖ ਕੰਦ।
ਸੁਖਾਂ ਦਾ ਜੋ ਮੂਲ ਹਨ, ਸੁਖਾਂ ਦੇ ਦੇਣ ਵਾਲੇ, ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਪਾਂਦੇ ਦੇ ਕੋਲ ਤਦੋਂ ਬੈਠ ਗਏ।
ਵਾਰਕ ਰਵ ਸਾ ਹੀਰ ਕਰ ਜਨ ਅਰਬਿੰਦ ਆਨੰਦ।
ਵਾਰਕ ਜੋ ਬਾਲਕ, ਰਵ ਤੋਂ ਭਾਵ ਸੂਰਜ ਵਰਗਾ, ਗੁਰੂ ਨਾਨਕ ਦੇਵ ਜੀ ਦਾ ਚਿਹਰਾ ਪ੍ਰਕਾਸ਼ਮਈ, ਔਰ ਰੱਬ ਦੇ ਪਿਆਰੇ ਜਿਹੜੇ ਜਨ ਹੁੰਦੇ ਨੇ, ਸੰਗਤ ਜੋ ਹੈ, ਇਹ ਮਾਨੋ ਕਮਲ ਦੇ ਫੁੱਲਾਂ ਵਰਗੇ ਹਨ। ਜਗਿਆਸੂ ਦੇਖ ਕੇ ਸੰਗਤ ਖਿੜ ਜਾਂਦੀ ਗੁਰੂ ਨਾਨਕ ਦੇਵ ਜੀ ਨੂੰ, ਇਸੇ ਤਰ੍ਹਾਂ ਹੀ ਪਾਂਧਾ ਵੀ ਦਰਸ਼ਨ ਕਰਕੇ ਖਿੜ ਗਿਆ।
ਕਬਿਤ ਕਾਲੂ ਕਹਿ ਪਾਦਾ ਸੁਨ ਨਾਨਕ ਹਮਾਰ ਸੁਨ, ਜਾਂ ਕੋ ਤੂੰ ਪੜਾਏ ਗੁਣ ਦੀਜੈ ਨਿਤ ਹਿਤ ਸਾ।
ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਪਾਂਧਾ ਜੀ ਸੁਣੋ। ਸੋ ਨਾਨਕ ਪਦ ਉਦੋਂ ਵਰਤਿਆ ਉਹਨਾਂ ਨੇ ਵਰਤਣਾ, ਅਸੀਂ ਨਹੀਂ, ਅਸੀਂ ਤਾਂ ਗੁਰੂ ਨਾਨਕ ਦੇਵ ਜੀ ਕਹਾਂਗੇ ਨਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲਪਣੇ ਦੀ ਅਵਸਥਾ, ਬਾਲ ਲੀਲਾ ਕਰਦੇ ਹੋਏ ਕਹਿਣ ਲੱਗੇ, ਇਹ ਮੇਰਾ ਸੂਨ ਤੋਂ ਭਾਵ ਪੁੱਤਰ ਹੈ, ਇਹਨਾਂ ਨੂੰ ਤੁਸੀਂ ਪੜ੍ਹਾਉਣਾ ਹੈ, ਇਹਨਾਂ ਨੂੰ ਬੜੇ ਪਿਆਰ ਨਾਲ ਇਹ ਜਿਹੜਾ ਵਿਦਿਆ ਦਾ ਗੁਣ ਹੈ ਸਿਖਾਉਣਾ ਕਰੋ।
ਦਿਉ ਮੈਂ ਉਪਾਇਨ ਗੁਣਾਇਨ ਸੋ ਹੋਏ ਜਬ, ਇਕ ਦੋ ਹਾਇਨ ਮੈਂ ਕੀਜੀ ਐ ਸੁਚੇਤ ਸੋ।
ਹੁਣ ਜਦੋਂ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਬਹੁਤ ਸੋਹਣਾ ਪੜ੍ਹਾ ਦਿਓਗੇ ਨਾ, ਤੁਹਾਨੂੰ ਮੈਂ ਉਪਾਇਨ ਦੇਵਾਂਗਾ, ਬੜੀਆਂ ਸੁੰਦਰ ਸੁੰਦਰ ਭੇਟਾਵਾਂ ਜਿਵੇਂ ਗਿਫਟ ਦੇ ਦਿੰਦੇ ਨੇ। ਇਸੇ ਤਰ੍ਹਾਂ ਹੀ ਗੁਣਾਇਨ ਜਿਹੜਾ ਹੈ, ਗੁਣਾਂ ਦਾ ਘਰ ਇਹਨਾਂ ਨੂੰ ਬਣਾ ਦਿਓ। ਜਦੋਂ ਇਹ ਬਣ ਜਾਣਗੇ ਨਾ, ਏਕ ਦੋ ਹਾਇਨ ਮੈਂ, ਇਹਨਾਂ ਨੂੰ ਇੱਕ ਦੋ ਕੁ ਸਾਲਾਂ ਦੇ ਵਿੱਚ ਵਿੱਚ ਹੀ ਅੱਛਾ ਸੁਚੇਤ ਬੱਚਾ ਬਣਾ ਦਿਓ, ਵਧੀਆ ਰੱਟੇ ਲਵਾ ਦਿਓ ਪਹਾੜਿਆਂ ਨੂੰ, ਤਾਂ ਕਿ ਇਹਨਾਂ ਨੂੰ ਸਾਰੀਆਂ ਗਿਣਤੀਆਂ ਮਿਣਤੀਆਂ ਆ ਸਕਣ। ਇਹ ਮੇਰੀ ਬਾਂਹ ਬਣ ਜਾਵੇ ਸੱਜੀ, ਮੇਰਾ ਪੁੱਤਰ ਪਟਵਾਰ ਦੇ ਕੰਮ ਵਿੱਚ ਮੇਰਾ ਹੱਥ ਵਟਾਵੇਗਾ।
ਐਸੇ ਮੁੱਖ ਭਾਖ ਯਾ ਬਿਲਾਖ ਮੈਂ ਪੜਾਵਣੇ ਕੀ, ਸੌਂਪਕਾਰ ਆਤਮ ਜਗਾਵਣੇ ਉਨ ਕੇ ਤਸੋ।
ਮੁੱਖ ਦੇ ਵਿੱਚੋਂ ਬਚਨ ਆਖ ਕੇ ਕਿ ਅਭਿਲਾਖਾ ਹੈ ਪੜਾਉਣ ਦੀ, ਇਹਨਾਂ ਨੂੰ ਸੌਂਪ ਕਰਕੇ ਆਪਣੇ ਆਤਮਜ ਤੋਂ ਭਾਵ ਪੁੱਤਰ ਨੂੰ। ਪੁੱਤਰ ਪਹਿਲਾਂ ਵੀ ਬਚਨ ਆਇਆ ਹੈ ਸ਼ੂਨ, ਉਹ ਵੀ ਪੁੱਤਰ ਦਾ ਭਾਵ ਹੈ। ਆਤਮਜ, ਇਹ ਵੀ ਪੁੱਤਰ ਦਾ ਭਾਵ ਹੈ। ਤਾਤ, ਇਹ ਵੀ ਪੁੱਤਰ ਹੈ। ਜਿੱਥੇ ਜਿੱਥੇ ਜਿੰਨੇ ਅੱਖਰਾਂ ਵਰਤਣੇ ਕਵਿਤਾ ਦੇ ਹਿਸਾਬ ਨਾਲ, ਸੋ ਕਵੀ ਜੀ ਉਹਨੇ ਕੁ ਅੱਖਰ ਲਗਾ ਦਿੰਦੇ ਨੇ। ਆਤਮਜ ਜਾ ਤੋਂ ਭਾਵ ਪੈਦਾ ਹੋਇਆ, ਆਤਮ ਤੋਂ ਭਾਵ ਮੇਰੇ ਤੋਂ, ਇਸ ਕਰਕੇ ਮੇਰਾ ਪੁੱਤਰ ਹੈ ਗੁਰੂ ਨਾਨਕ। ਇਹਨਾਂ ਨੂੰ ਸੌਂਪ ਕਰਕੇ ਪਾਂਧੇ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਚਲਿਆ ਗਿਆ। ਉਸ ਵਕਤ ਬਾਬਾ ਕਲਿਆਣ ਚੰਦ ਜੀ ਸੌਂਪ ਕਰਕੇ ਆਪਣੇ ਘਰ ਚਲੇ ਗਏ।
ਪਾਦੇ ਅਹਿਲਾਦ ਕੈ ਮਹੂਰਤ ਕੋ ਸਾਧ ਕੈ ਸਵਰਸਤੀ ਅਰਾਧ ਕੈ ਜੋ ਸਭੈ ਮਤ ਦੇਤ ਸੋ।
ਹੁਣ ਪਾਂਧੇ ਨੇ ਸੋਚਿਆ ਖੁਸ਼ ਹੋ ਕੇ ਵੀ ਮੈਨੂੰ ਬਾਬਾ ਕਲਿਆਣ ਚੰਦ ਜੀ ਦਾ ਸਪੁੱਤਰ ਪੜਾਉਣ ਦਾ ਮੌਕਾ ਮਿਲਿਆ, ਅੱਛਾ ਪੈਸਾ ਭੇਟਾ ਸਭ ਕੁਛ ਮਿਲਣਾ ਹੈ। ਇਸ ਤਰ੍ਹਾਂ ਖੁਸ਼ ਹੋਏ ਨੇ, ਅੱਛੀ ਤਰ੍ਹਾਂ ਮਹੂਰਤ ਨੂੰ ਸਾਧਿਆ ਹੈ ਸੋਧ ਕੇ ਕਿ ਕਿਹੜਾ ਸਮਾਂ ਪੜ੍ਹਾਉਣ ਲਈ ਆਰੰਭ ਕਰੀਏ, ਪੜ ਵਿਦਿਆ ਇਹਨਾਂ ਦੀ। ਅਤੇ ਸਰਸਵਤੀ ਜੋ ਵਿਦਿਆ ਦੀ ਦੇਵੀ ਹੈ, ਜੋ ਸਭ ਨੂੰ ਸਮੱਤ ਦਿੰਦੀ ਹੈ, ਜੋ ਮਤ ਦੇ ਉੱਤੇ ਸ੍ਰੇਸ਼ਟਤਾ ਰੱਖਦੀ ਹੈ, ਜ਼ੁਬਾਨ ਤੇ ਬੋਲਦੀ ਹੈ, ਸ਼ਕਤੀ ਪਰਮੇਸ਼ਰ ਦੀ ਹੋਈ ਹੈ, ਕਰਮ ਕਰਦੀ ਉਹਦੇ ਹੁਕਮ ਦੇ ਅੰਦਰ, ਪਾਉਂਦੇ ਨੇ ਅਰਾਧ ਕੇ ਸਰਸਵਤੀ ਨੂੰ, ਸਮਾਂ ਦੇਖ ਕੇ ਅੱਛਾ ਮਹੂਰਤ ਕੱਢ ਕੇ।
ਸੰਖਿਆ ਜੋ ਆਦਿ ਸੋ ਸਿਖਾਵਨ ਕੀ ਸਿੱਖ ਸਿੱਖ ਦੇ ਤਾ, ਸੰਖਿਆ ਤੇ ਅਸੰਖ ਤਾਂ ਕੋ ਸੰਖਿਆ ਕੋ ਸਿਖਾਵਈ।
ਹੁਣ ਜਿਹੜੀ ਸੰਖਿਆ ਹੈ ਤੋਂ ਭਾਵ ਗਿਣਤੀ ਹੈ ਨਾ, ਸੋ ਮੁੱਢ ਤੋਂ ਲੈ ਕਰਕੇ ਉਹ ਸਿਖਾਉਣ ਦੀ ਸਿੱਖਿਆ ਦਿੰਦੇ ਨੇ। ਸੰਖਿਆ ਭਾਵ ਗਿਣਤੀ ਕਿਹਨੂੰ, ਜੋ ਕਿਹਨੂੰ ਗਿਣਤੀ ਸਿਖਾਉਂਦੇ ਨੇ, ਅਸੰਖ ਜੋ ਪਰਮਾਤਮਾ ਹੈ ਗੁਰੂ ਨਾਨਕ ਦੇਵ ਜੀ, ਤਾਂ ਕੋ ਸੰਖਿਆ ਕੋ ਸਿਖਾਵਈ, ਅਣਗਿਣਤ ਨੂੰ ਗਿਣਤੀ ਸਿਖਾਉਂਦੇ ਨੇ। ਕਹਿੰਦੇ ਇਹ ਨਵਾਂ ਹੀ ਤਰੀਕਾ ਹੈ ਕਿ ਜੀ ਅਣਗਿਣਤ ਕਹਿੰਦੇ ਜਿਹਨੂੰ, ਅਸੰਖ ਜਪ ਅਸੰਖ ਭਾਓ, ਜੋ ਅਸੰਖ ਪਰਮਾਤਮਾ ਹੈ ਗਿਣਤੀ ਤੋਂ ਪਰੇ ਹੈ, ਉਸ ਪਰਮਾਤਮਾ ਨੂੰ ਅੱਜ ਪਾਂਧੇ ਦੇ ਕੋਲ ਬਿਠਾਇਆ ਕਿ ਹੇ ਅਸੰਖ ਵਾਹਿਗੁਰੂ, ਇਹਨਾਂ ਕੋਲੋਂ ਗਿਣਤੀ ਸਿੱਖ ਲਓ ਜੀ।
ਜਾਨਕ ਬਿਸਾਏ ਗਯੋ ਤਾਂਤੇ ਤੇਹ ਮਾਨ ਕਹਿਓ, ਪੜ੍ਹੇ ਆਨ ਬਾਕ ਜੈਸੇ ਪਾਦਾ ਸੋ ਪੜਾਵਈ।
ਹੁਣ ਜਦੋਂ ਪਿਤਾ ਜੀ ਬਿਠਾ ਕਰਕੇ ਚਲੇ ਗਏ, ਉਸ ਵਕਤ ਇਹ ਮੰਨ ਕੇ ਕਿਹਾ ਕਿ ਜੋ ਮੈਂ ਕਹਾਂਗਾ ਨਾ, ਤੁਸੀਂ ਉਹ ਪਿੱਛੇ ਪਿੱਛੇ ਮੇਰੇ ਕਹਿਣਾ, ਤੇ ਹੋਰ ਵਾਕ ਨਹੀਂ ਕਹਿਣਾ ਕੋਈ। ਮੈਂ ਕਹਾਂਗਾ ਜਿਸ ਪ੍ਰਕਾਰ, ਉਸੇ ਤਰ੍ਹਾਂ ਹੀ ਤੁਸੀਂ ਬਚਨ ਕਹਿਣਾ, ਹੌਲੀ ਹੌਲੀ ਤੁਹਾਨੂੰ ਫਿਰ ਪੜ੍ਹਾਈ ਆ ਜਾਵੇਗੀ।
ਜਾਨ ਮਤਵਾਨ ਅਪਰਮਾਨ ਹਰਖ ਮਾਨ ਕੀਨੋ, ਅਨਮਾਨ ਇਹ ਦੇਰ ਨਾ ਲਗਾਵਾਈ।
ਪਾਉਂਦੇ ਨੇ ਬਹੁਤ ਬੱਚੇ ਪੜ੍ਹਾਏ ਨੇ, ਔਰ ਮਸਤਕ ਦੇਖ ਕੇ ਪਹਿਚਾਣ ਗਿਆ ਕਿ ਬੱਚਾ ਬਹੁਤ ਮਤਵਾਨ ਲੱਗਦਾ। ਅਪਰਮਾਨ ਹਰਖਾਨ ਮਨ ਕੀਨੋ ਅਨਮਾਨ, ਖੁਸ਼ ਹੋਇਆ ਬੜਾ, ਮਨ ਦੇ ਅੰਦਰ ਅਨੁਮਾਨ ਲਾਇਆ ਇਹ ਬੱਚਾ ਦੇਰ ਨਹੀਂ ਲਾਏਗਾ ਪੜ੍ਹਨ ਵਾਸਤੇ। ਮੇਰਾ ਖਿਆਲ ਹੈ ਕਿ ਇਹ ਬੱਚਾ ਬਹੁਤ ਲਾਇਕ ਹੈ।
ਪੜ੍ਹੇ ਤਤਕਾਲ ਧਨ ਪਾਏ ਹੋਂ ਵਿਸਾਲ, ਬਾਲ ਭਲੋ ਮਤ ਸਾਲ ਤੁਲ ਜਾਂਕੀ ਕੋ ਨਾ ਪਾਵਈ।
ਇਹ ਬਾਲਕ ਤਤਕਾਲ ਪੜ੍ਹ ਜਾਏਗਾ, ਦੋ ਸਾਲਾਂ ਤਿੰਨ ਸਾਲਾਂ ਚ ਧਨ ਪਾਏ ਹੋਂ ਵਿਸਾਲ, ਫਿਰ ਬਾਬਾ ਜੀ ਮੈਨੂੰ ਬਹੁਤ ਸਾਰਾ ਧਨ ਦੇਣਗੇ। ਇਹ ਕਿਉਂਕਿ ਬਾਲ ਭਲੋ ਮਤ ਸਾਲ, ਇਹ ਜਿਹੜੀ ਹੈ ਨਾ ਸਾਡੀ ਇਸ ਥਾਂ ਦੇ ਉੱਤੇ ਬੱਚਿਆਂ ਦੀ ਸਾਰੇ ਇਕੱਠ, ਉਹਨਾਂ ਸਾਰਿਆਂ ਬੱਚਿਆਂ ਵਿੱਚੋਂ ਇਹ ਮਤ ਦਾ ਸਾਲ ਤੋਂ ਭਾਵ ਅਕਲ ਦਾ ਘਰ ਹੈ ਬੱਚਾ ਇਹ। ਮੈਂ ਇਹਦੇ ਵਰਗਾ ਬੱਚਾ ਅੱਜ ਤੱਕ ਨਹੀਂ ਦੇਖਿਆ।
ਇੱਕ ਦਿਨ ਸਾਰੋ ਪੜਿਓ ਪਾਦੇ ਜੋ ਉਚਾਰੇ ਬੈਨ, ਸਾਂਝ ਭਈ ਐਨ ਆਏ ਅਜਰ ਸੁਹਾਇਓ ਹੈ।
ਪੜ੍ਹਾ ਦਿੱਤਾ, ਪਾਉਂਦੇ ਨੇ ਸਿੱਧੀ ਗਿਣਤੀ ਕਰਾਤੀ ਸਾਰੀ ਪੜ੍ਹ ਲਈ, ਇੱਕੋ ਦਿਨ ਚ ਸਾਰੀ ਹੀ ਸੁਣਾ ਦਿੱਤੀ ਵਾਪਸ। ਪਾਉਂਦੇ ਨੂੰ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ, ਨਿਆਣਿਆਂ ਨਾਲ ਤੇ ਮੱਥਾ ਮਾਰ ਮਾਰ ਕੇ ਮੇਰਾ ਦਿਮਾਗ ਚਟਮ ਹੋਇਆ ਪਿਆ, ਆ ਬੱਚਾ ਇੱਕੋ ਦਿਨ ਚ ਸਾਰੀ ਗਿਣਤੀ ਸੁਣਾ ਗਿਆ। ਔਰ ਗੁਰੂ ਨਾਨਕ ਦੇਵ ਜੀ ਸਮੇਂ ਸਿਰ ਸਮਾਂ ਹੋਇਆ, ਉਸ ਵਕਤ ਆਪਣੇ ਘਰ ਦੇ ਜਾ ਕੇ ਵਿਹੜੇ ਦੇ ਵਿੱਚ ਸਾਂਝ ਦੇ ਸਮੇਂ ਖੇਡ ਰਹੇ ਹਨ ਬੱਚਿਆਂ ਦੇ ਨਾਲ।
ਫਿਰ ਹਰ ਖਾਏ ਮਾਏ ਅੰਕ ਮੈਂ ਬਸਾਏ ਲਏ, ਬੁਝਿਓ ਪੜਿਓ ਕੈਸੇ ਪੈੜਾ ਆਨਣ ਅਲਾਇਓ ਹੈ।
ਦੇਖ ਕਰਕੇ ਮਾਤਾ ਤ੍ਰਿਪਤਾ ਜੀ ਬਹੁਤ ਖੁਸ਼ ਹੋ ਰਹੇ ਨੇ, ਅੱਜ ਮੇਰਾ ਪੁੱਤ ਪੜ੍ਹ ਕੇ ਆਇਆ, ਪਹਿਲੇ ਦਿਨ ਗੋਦ ਵਿੱਚ ਬਿਠਾ ਲਿਆ, ਕਿਵੇਂ ਪੜ੍ਹੇ ਸੀ ਅੱਜ ਪੁੱਛਦੇ ਹਨ। ਪੈੜਾ ਤੋਂ ਭਾਵ ਜਿਹੜਾ ਪਹਾੜਾ ਹੈ, ਇੱਕ ਦੂਣੀ ਦੂਣੀ ਦੋ ਦੂਣੀ ਚਾਰ ਪਹਿਲਾਂ ਹੀ ਪੜ੍ਹਦੇ ਹੁੰਦੇ ਸੀ, ਸੋ ਉਸ ਵਕਤ ਪੈੜਾ ਆਨੰਦ ਅਲਾਇਓ ਹੈ। ਗੁਰੂ ਨਾਨਕ ਦੇਵ ਜੀ ਨੇ ਸਾਰਾ ਪਹਾੜਾ ਮਾਤਾ ਜੀ ਨੂੰ ਬਹੁਤ ਛੇਤੀ ਨਾਲ ਸੁਣਾਉਣਾ ਕੀਤਾ, ਜਿਵੇਂ ਪਹਿਲਾਂ ਤੋਂ ਸਭ ਕੁਛ ਕੰਠ ਹੋਵੇ।
ਖਾਏ ਅੰਨ ਰੈਨ ਪੁਨ ਕਿਨੀ ਸੁਖ ਸੈਨ ਤਬ, ਜਾਂ ਕੋ ਕਬ ਭੈ ਨਾ ਹੇਰੇ ਚੈਨ ਮਨ ਭਾਇਓ ਹੈ।
ਫਿਰ ਪ੍ਰਸ਼ਾਦਾ ਛਕ ਕੇ ਰਾਤ ਹੋਈ, ਆਰਾਮ ਦੇ ਨਾਲ ਰਾਤ ਨੂੰ ਵਿਸ਼ਰਾਮ ਕੀਤਾ, ਜਿਨ੍ਹਾਂ ਨੂੰ ਕਿਸੇ ਦਾ ਕਦੇ ਡਰ ਨਹੀਂ। ਦੇਖ ਕਰਕੇ ਮਾਤਾ ਦੇ ਮਨ ਨੂੰ ਵੀ ਚੈਨ ਆਇਆ, ਪਿਤਾ ਜੀ ਨੂੰ ਵੀ ਚੈਨ ਆਇਆ, ਮਨ ਨੂੰ ਚੰਗੇ ਲੱਗਦੇ ਨੇ। ਮਾਤਾ ਇਕੱਲਾ ਇਕੱਲਾ ਪੁੱਤਰ ਹੋਣ ਕਰਕੇ ਸਾਰਾ ਦਿਨ ਦਰਵਾਜ਼ੇ 'ਚ ਖੜਦੀ ਹੈ, ਕਦੇ ਵਾਪਸ ਬੈਠਦੀ, ਬੇਚੈਨੀ ਸੀ। ਮੇਰਾ ਪੁੱਤ ਪੜ੍ਹਨ ਤਾਂ ਗਿਆ ਜ਼ਰੂਰ, ਪਰ ਮੇਰਾ ਦਿਲ ਨਹੀਂ ਲੱਗਦਾ, ਪਤਾ ਨਹੀਂ ਪੜ੍ਹੇਗਾ, ਪਤਾ ਨਹੀਂ ਉੱਥੇ ਕਿਸ ਹਾਲ 'ਚ ਬੈਠੇਗਾ। ਜਾਂ ਉਹ ਮਾਤਾ ਜੀ ਸਾਰਾ ਦਿਨ ਯਾਦ ਕਰਦੇ ਰਹੇ ਅਤੇ ਰਾਤ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਸੰਭਾਇਆ ਹੈ।
ਭਈ ਜਬ ਭੋਰ ਕਾਲੂ ਲੈ ਕੇ ਪਾਂਧੇ ਔਰ ਗਯੋ, ਸੋਨੀ ਨੁੱਤ ਗੌਰ ਤਾਤ ਹਿਰਦੈ ਹਰ ਖਾਇਓ ਹੈ।
ਫਿਰ ਸਵੇਰ ਹੋਈ, ਬਾਬਾ ਜੀ ਛੱਡਣ ਚਲੇ ਗਏ ਸਵੇਰ ਦੇ ਸਮੇਂ। ਉਸ ਵਕਤ ਪਾਠਸ਼ਾਲਾ ਦੇ ਵਿੱਚ ਜਦੋਂ ਜਾ ਕਰਕੇ ਪੁੱਛਿਆ, ਕਿਉਂ ਜੀ ਪਾਂਧਾ ਜੀ ਕਿਵੇਂ ਨੇ? ਉਹਨੇ ਤਾਂ ਬੜੀ ਉਸਤਤੀ ਕੀਤੀ, ਕਿਵੇਂ ਪੁੱਛਦੇ ਹੋ, ਇਹ ਤਾਂ ਸਾਰਾ ਕੁਛ ਪਹਿਲਾਂ ਹੀ ਜਿਵੇਂ ਜਾਣਦੇ ਹੀ ਹੁੰਦੇ ਨੇ। ਇਸ ਤਰ੍ਹਾਂ ਬਾਬਾ ਕਲਿਆਣ ਚੰਦ ਜੀ ਸੁਣ ਕੇ ਬਹੁਤ ਖੁਸ਼ ਹੋਏ।
ਪਾਦੇ ਨੇ ਹਕਾਰ ਲੀਨ ਬਾਲਣ ਤੇ ਜੋਧਾ ਕੀਨ, ਲੇਖੇ ਹੂੰ ਕਿ ਸਿੱਖ ਦੀਨ ਨਾਨਕ ਸੁਜਾਨ ਕੋ।
ਪਾਦੇ ਨੇ ਬੁਲਾ ਲਿਆ ਗੁਰੂ ਨਾਨਕ ਦੇਵ ਜੀ ਨੂੰ, ਵੱਖਰਾ ਕਰ ਲਿਆ ਬੱਚਿਆਂ ਤੋਂ ਅਤੇ ਲੇਖੇ ਦੀ ਸਿੱਖਿਆ ਦੇਣ ਲੱਗੇ ਕਿ ਲੇਖਾ ਹਿਸਾਬ ਕਿਤਾਬ ਕਿਵੇਂ ਕਰਨਾ ਆਪਾਂ ਨੇ। ਗੁਰੂ ਨਾਨਕ ਦੇਵ ਜੀ ਜੋ ਸਭ ਤੋਂ ਸਿਆਣੇ ਹਨ, ਉਹਨਾਂ ਨੂੰ ਪਾਂਧਾ ਸਿਖਾਉਣ ਲੱਗਿਆ ਕਿ ਪਿਤਾ ਜੀ ਦੇ ਸਾਹਮਣੇ ਜੋ ਪੜ੍ਹਿਆ ਸੋ ਸੁਣਾਉਣਾ ਕਰੋ।
ਤੁਸ ਨੇਕ ਭਏ ਪਾਦਾ ਬਾਰ ਬਾਰ ਕਹੇ ਬਚ, ਕੈਸੇ ਤੂੰ ਬੋਲੇ ਅੱਜ ਸੁਣੇ ਦਿੱਕ ਦੇ ਨਾ ਕਾਨ ਕੋ।
ਅੱਜ ਗੁਰੂ ਨਾਨਕ ਦੇਵ ਜੀ ਨੇ ਕੌਤਕ ਵਰਤਾ ਦਿੱਤਾ, ਕੱਲ ਤਾਂ ਪਹਿਲੇ ਦਿਨ ਹੀ ਸਾਰਾ ਕੁਛ ਸੁਣਾ ਦਿੱਤਾ ਸੀ। ਸੋ ਉਸ ਵਕਤ ਬਾਬਾ ਕਲਿਆਣ ਚੰਦ ਜੀ ਕੋਲੇ ਉਸਤਤੀ ਵੀ ਕੀਤੀ ਹੈ, ਬੜਾ ਸੋਹਣਾ ਪੜ੍ਹਦੇ ਨੇ, ਪਰ ਅੱਜ ਚੋਪੀ ਕਰੇ ਹੋਏ ਨੇ। ਪਾਂਧਾ ਬਾਰ ਬਾਰ ਕਹਿੰਦਾ ਹੈ ਅੱਜ ਕੀ ਹੋ ਗਿਆ, ਕੱਲ ਤਾਂ ਤੁਸੀਂ ਬੜਾ ਸੋਹਣਾ ਬੋਲ ਕੇ ਸੁਣਾਉਂਦੇ ਸੀਗੇ ਤੇ ਕੱਲ ਚੰਗੀ ਤਰੀਕੇ ਨਾਲ ਮੈਂ ਵੀ ਸੁਣਿਆ ਸੀ ਕੰਨ ਦੇ ਕੇ, ਤਾਂ ਅੱਜ ਤੁਸੀਂ ਨਾ ਗੱਲ ਸੁਣਦੇ ਹੋ ਨਾ ਕਰਦੇ ਹੋ, ਪਿਤਾ ਜੀ ਦੇ ਸਾਹਮਣੇ ਸੁਣਾਓ, ਮੈਨੂੰ ਵੀ ਸ਼ਾਬਾਸ਼ ਮਿਲੇ। ਪਿਤਾ ਜੀ ਕਹਿਣ ਹਾਂ ਬਈ ਬਹੁਤ ਪਾਂਧਾ ਸੋਹਣਾ ਪੜ੍ਹਾਉਂਦਾ, ਉਹਨੂੰ ਆਪਣਾ ਲਾਲਚ ਸੀ, ਮੈਨੂੰ ਵੀ ਕੋਈ ਦੇਣਗੇ ਭੇਟਾ।
ਭਲੀ ਬਿਧ ਕਾਲ ਪੈੜੇ ਪੜ੍ਹੇ ਕੁੰਡ ਸਾਲ ਸਭ, ਤੈਸੇ ਅਬ ਪੜੋ ਹਿਰ ਔਰ ਲਰਨ ਕਾਨ ਕੋ।
ਜਿਵੇਂ ਕੱਲ ਤੁਸੀਂ ਬਹੁਤ ਭਲੇ ਤਰੀਕੇ ਨਾਲ ਪੜ੍ਹ ਕੇ ਸੁਣਾਏ ਸੀ ਨਾ, ਸਾਰੇ ਜਿੰਨੇ ਪਹਾੜੇ ਸੀਗੇ ਕੱਲ ਪੜ੍ਹੇ ਸੀ, ਤੁਸੀਂ ਭੁੱਲ ਗਏ ਅੱਜ? ਕੱਲ ਚੰਗਾ ਭਲਾ ਸੁਣਾਇਆ ਹੈ ਔਰ ਸਾਰੇ ਬੱਚਿਆਂ ਦੇ ਵਿੱਚ ਤੁਸੀਂ ਬੈਠ ਕੇ ਸਾਰੇ ਮੈਨੂੰ ਸੁਣਾਏ ਨੇ ਪਹਾੜੇ, ਅੱਜ ਵੀ ਸੁਣਾਓ ਜੀ।
ਹੋਵੇ ਵੱਡੋ ਜਬ ਪੜਿਓ ਕਾਜ ਆਵੇ ਤਬ, ਅਬ ਖੇਲਣ ਮੈਂ ਜੀਓ ਤੇਰੋ ਖਾਏ ਸ਼ੂਸ਼ਕਾਨ ਕੋ।
ਸੋ ਕਹਿਣ ਲੱਗੇ ਹੁਣ ਤੁਹਾਡਾ ਅਸਲ ਚ ਜੀ ਨਹੀਂ ਕਰਦਾ ਪੜ੍ਹਨ ਨੂੰ, ਤੇ ਤੁਹਾਡਾ ਚਿੱਤ ਕਰਦਾ ਕਿ ਬੱਚਿਆਂ ਦੇ ਨਾਲ ਖੇਡਾਂ, ਔਰ ਜੇ ਤੁਸੀਂ ਇਸ ਤਰ੍ਹਾਂ ਨਹੀਂ ਪੜੋਂਗੇ ਫਿਰ ਦੇਖੋ ਉਹ ਸ਼ੀਟੀ ਜੀ ਕੋਲ ਰੱਖੀ ਹੋਈ ਸੀ, ਫਿਰ ਇਹਦੇ ਨਾਲ ਮਾਰ ਵੀ ਪੈਂਦੀ, ਤੁਹਾਡੇ ਪਿਤਾ ਜੀ ਵੀ ਤੁਹਾਨੂੰ ਗੁੱਸੇ ਹੋਣਗੇ, ਕਿਉਂ ਜੇ ਪੜੋਂਗੇ ਤੁਸੀਂ ਵੱਡੇ ਹੋ ਕੇ ਫਿਰ ਦੇਖੋ ਪੈਸਾ ਕਿਵੇਂ ਕਮਾਈਦਾ, ਵੱਡੇ ਹੋ ਕੇ ਕੰਮ ਕਾਰ ਕਰੀਦਾ। ਜਦੋਂ ਬੰਦਾ ਪੜ੍ਹਦਾ ਹੈ ਤਾਂ ਵੱਡਾ ਹੋ ਕੇ ਉਹ ਪੜ੍ਹਾਈ ਉਹਦੇ ਕੰਮ ਆਉਂਦੀ ਹੈ। ਇਸ ਕਰਕੇ ਤੁਸੀਂ ਮੈਨੂੰ ਜਿਹੜੀ ਕੱਲ੍ਹ ਸਾਰੀ ਵਿੱਦਿਆ ਪੜ੍ਹੀ ਹੈ ਉਹ ਆਪਣੇ ਪਿਤਾ ਜੀ ਦੇ ਸਾਹਮਣੇ ਸੁਣਾ ਦਿਓ।
ਮਰ ਹਰੀ ਛੰਦ ਸੁਨ ਸਰੋਨਨ ਬੈਨਾ ਅਨਕੁਮ ਪੈਨਾ ਬਾਨੀ ਪਨੀ ਰਸਾਲ।
ਸੁਣ ਕਰਕੇ ਆਪਣੇ ਕੰਨਾਂ ਦੇ ਵਿੱਚ ਬਚਨ ਅਨਕੁਮ ਪੈਨਾ, ਕਿਰਪਾਲੂ ਸਤਿਗੁਰੂ ਜੀ ਨੇ ਬੜੀ ਮਿੱਠੀ ਬਾਣੀ ਸੁੰਦਰ ਬਾਣੀ ਬੋਲੀ।
ਕਿਆ ਆਪ ਪੜ੍ਹੇ ਤੁਮ ਕਰੇ ਹੋ ਨਿਜ ਸਮ ਕਹਿ ਲਾਹਾ ਲੈ ਸਾਲ।
ਸੋ ਕੀ ਤੁਸੀਂ ਆਪ ਪੜ੍ਹੇ ਹੋ ਕਰੋਂਗੇ, ਮੈਨੂੰ ਆਪਣੇ ਵਰਗਾ ਬਣਾ ਲਓਗੇ, ਕਹਿ ਲਾਹਾ ਲੈ ਸਾਲ ਕੇ ਜਿਹੜਾ ਸ੍ਰੇਸ਼ਟ ਲਾਹਾ ਲਾਉਂਗੇ।
ਸੇ ਮੁਖੀ ਬਸੇਖਾ ਕੋ ਭਲ ਲੇਖਾ ਪਾਦਾ ਮੋਹੇ ਬਤਾਏ।
ਸੇ ਮੁਖੀ ਤੋਂ ਭਾਵ ਹੁੰਦਾ ਬੁੱਧੀਵਾਨਾਂ ਲਈ, ਜਿਹੜੇ ਬੁੱਧੀਵਾਨ ਹੁੰਦੇ ਨੇ ਉਹਨਾਂ ਲਈ ਵਿਸ਼ੇਖਾ ਵਿਸ਼ੇਸ਼ ਜਿਹੜਾ ਹੁੰਦਾ ਹੈ ਨਾ, ਲੇਖਾ ਭਲਾ ਕਿਹੜਾ ਹੁੰਦਾ ਤੈਨੂੰ ਪਤਾ? ਪਾਂਧਾ ਤੂੰ ਜੇ ਮੈਨੂੰ ਪੜ੍ਹਾ ਰਿਹਾ ਮੈਨੂੰ ਇਉਂ ਦੱਸ ਕਿ ਬੁੱਧੀਵਾਨਾਂ ਲਈ ਵਿਸ਼ੇਸ਼ ਭਲਾ ਲੇਖਾ ਕਿਹੜਾ ਹੁੰਦਾ ਜਿਹੜਾ ਉਹਨਾਂ ਦਾ ਭਲਾ ਕਰਦਾ ਹੁੰਦਾ, ਉਹ ਮੈਨੂੰ ਤੂੰ ਦੱਸਣਾ ਕਰ।
ਉੱਤਰ ਦੀਜੈ ਮਨ ਸਮਝੀਜੈ ਪਿਛੈ ਮੁਝੈ ਪੜਾਏ।
ਇਸ ਗੱਲ ਦਾ ਮੈਨੂੰ ਉੱਤਰ ਦੇ, ਬਾਅਦ ਵਿੱਚ ਤੂੰ ਮੈਨੂੰ ਸਮਝਾਈ, ਫੇਰ ਮੈਨੂੰ ਪੜ੍ਹਾਈ। ਸੋ ਪੱਟੀ ਆਸਾ ਮਹੱਲਾ ਪਹਿਲਾ, ਪੱਟੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਲਿਖੀ, ਉਹਦੇ ਸਿਰਲੇਖ ਹੀ ਪੱਟੀ ਹੈ। ਉਹਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਹੈ, ਲੇਖਾ ਦੇਣਾ ਵੀਰਾ ਤੋ ਪੜ੍ਹਿਆ। ਵੀਰਾ, ਜਦ ਲੇਖਾ ਦੇਣਾ ਪਊ ਨਾ ਜਾ ਕੇ ਪਰਲੋਕ ਵਿੱਚ, ਉੱਥੇ ਪਤਾ ਲੱਗਦਾ ਕਿ ਪੜ੍ਹਿਆ ਅਤੇ ਅਨਪੜ੍ਹਿਆ ਕੌਣ ਹੁੰਦਾ। ਪੜ੍ਹੇ ਲਿਖੇ ਜਿਹੜੇ ਹੁੰਦੇ ਨੇ, ਬੁੱਧੀ ਦਾ ਮਾਣ ਕਰਨ ਵਾਲੇ ਲੋਕ, ਉਹਨਾਂ ਨੂੰ ਉੱਥੇ ਕਈ ਵਾਰੀ ਉਲਟ ਪੈ ਜਾਂਦੀ ਗੱਲ। ਇਸ ਕਰਕੇ ਮੈਨੂੰ ਇਹ ਦੱਸ ਕਿ ਪੜ੍ਹਾਈ ਕੀ ਚੀਜ਼ ਹੈ ਅਸਲ ਵਿੱਚ। ਇਹ ਤਾਂ ਮਾਇਆਵੀ ਪੜ੍ਹਾਈ ਹੋ ਗਈ ਪੈਸਿਆਂ ਵਾਲੀ, ਮੈਨੂੰ ਤਾਂ ਉਹ ਪੜ੍ਹਾਈ ਦੱਸ ਜਿਹਦੇ ਨਾਲ ਪਰਲੋਕ ਦੇ ਵਿੱਚ ਜਾ ਕੇ ਭਲਾ ਹੋਵੇ।
ਹੋਏ ਪਾਦਾ ਬਿਸਮੈ ਅਦਭੁਤ ਰਸਮੈ ਆਨਣ ਬਚਨ ਅਲਾਏ।
ਹੁਣ ਪਾਦਾ ਬੜਾ ਹੈਰਾਨ ਹੋਇਆ, ਅਦਭੁਤ ਹੈਰਾਨਗੀ ਜਨ ਰਸ ਚ ਆ ਗਿਆ, ਹੈਰਾਨ ਜਿਹਾ ਹੋ ਗਿਆ ਅਤੇ ਆਪਣੇ ਮੁੱਖ ਦੇ ਵਿੱਚੋਂ ਇਸ ਤਰ੍ਹਾਂ ਕਹਿਣ ਲੱਗਿਆ ਬਚਨ।
ਸਭ ਜਾਨੋ ਗਿਣਤੀ ਅਵਨੇ ਮਿਣਤੀ ਡੋਡੈ ਗਣਨ ਸਵਾਏ।
ਮੈਂ ਤਾਂ ਜੀ ਸਾਰੀ ਗਿਣਤੀ ਜਾਣਦਾ ਹਾਂ, ਧਰਤੀ ਦੇ ਮਿਣਨੇ ਦੀ ਜਿਹੜੀ ਗਿਣਤੀ ਹੈ, ਜ਼ਮੀਨ ਦੀ ਗਿਣਤੀ ਹੈ, ਕਿੰਨੇ ਗਾਜ ਹੈ, ਕਿੰਨਾ ਇਸ ਤਰ੍ਹਾਂ ਸਭ ਜਾਣਦਾ ਹਾਂ ਅਤੇ ਡੋਡੈ ਗਣਨ ਸਵਾਏ ਇਹ ਵੀ ਮੈਂ ਜਾਣਦਾ, ਡਿਉੜੇ ਦੀ ਗਿਣਤੀ, ਸਵਾਏ ਦੀ ਗਿਣਤੀ, ਡੇਢ ਏਕਮ ਡੇਢ, ਡੇਢ ਦੂਣੀ ਤਿੰਨ, ਇਹ ਡੋਡੇ ਦੀ ਗਿਣਤੀ ਹੋ ਗਈ। ਸਵਾਏ ਜਿਹੜੀ ਗਿਣਤੀ ਹੁੰਦੀ ਆ, ਸਵਾ ਏਕਮ ਸਵਾ, ਸਵਾ ਦੂਣੀ ਢਾਈ, ਇਹ ਪੁਰਾਣੇ ਪਹਾੜੇ ਸਨ।
ਧੌਂਚੇ ਪੁਨ ਉਠੈ ਜੋਰਨ ਕੋਠੇ ਗ੍ਰਾਮ ਕਾਰ ਪਟਵਾਰ।
ਇੱਕ ਧੌਂਚੇ ਹੁੰਦੇ ਨੇ ਪੜ੍ਹਾਈ, ਸਾਢੇ ਚਾਰ ਦਾ ਪਹਾੜਾ। ਇਸ ਤਰ੍ਹਾਂ ਕਹਿੰਦੇ ਫਿਰ ਪੁਨ ਉਠੈ, ਸਾਢੇ ਤਿੰਨ ਦਾ ਪਹਾੜਾ, ਇਹਨੂੰ ਧੌਂਚੇ ਤੇ ਉਠੈ ਵੀ ਕਹਿੰਦੇ ਨੇ। ਜੋਰਨ ਕੋਠੇ ਤੇ ਇਹ ਇੱਕ ਪੜ੍ਹਾਈ ਹੁੰਦੀ, ਇਮਾਰਤੀ ਕੰਮ ਦੀ, ਤਜਾਰਤ, ਮਿਤੀ ਕਾਟਾ ਤੇ ਸੂਦ ਦੇ ਵੇਰਵੇ ਭਰਨੇ ਹੁੰਦੇ ਨੇ ਇਹ। ਇਸ ਕਰਕੇ ਇਹ ਪੁਰਾਣੀਆਂ ਪੜ੍ਹਾਈਆਂ, ਕਹਿੰਦੇ ਹੋਰ ਸਾਰੀ ਜਿਹੜੀ ਪੜ੍ਹਾਈ ਹੈ ਆ ਮੈਂ ਸਭ ਜਾਣਦਾ ਹਾਂ ਅਤੇ ਪਟਵਾਰ ਦਾ ਜਿਹੜਾ ਪਿੰਡਾਂ ਦਾ ਪਟਵਾਰੀ ਦਾ ਕੰਮ ਹੈ ਇਹਨੂੰ ਵੀ ਅੱਛੀ ਤਰ੍ਹਾਂ ਮੈਂ ਜਾਣਦਾ ਹਾਂ।
ਜਿਸ ਕੇ ਅਨੁਸਾਰੀ ਰੋਜੀ ਸਾਰੀ ਪੜ੍ਹੋ ਨਾ ਕਿਉਂ ਹਿੱਤ ਧਾਰ।
ਜਿਸ ਦੇ ਅਨੁਸਾਰ, ਜਿਸ ਪੜ੍ਹਾਈ ਦੇ ਅਧੀਨ ਤੁਹਾਡੀ ਰੋਜੀ ਹੈ, ਤੁਹਾਡੇ ਪਿਤਾ ਜੀ ਪਟਵਾਰਖਾਨੇ ਦਾ ਕੰਮ ਕਰਦੇ ਨੇ ਨਾ, ਤੁਸੀਂ ਹਿੱਤ ਕਰਕੇ ਪਿਆਰ ਦੇ ਨਾਲ ਉਹ ਪੜ੍ਹਾਈ ਨੂੰ ਕਿਉਂ ਨਹੀਂ ਪੜ੍ਹਦੇ ਹੋ ਜੀ।
ਕਹਿਣ ਬਿਦ ਜੀ ਬਾਧਾ ਸੁਨ ਸੁਰਤ ਪਾਦਾ ਫਾਹੇ ਪਰਣ ਅਪਾਰ।
ਪਾਂਧਾ ਜੀ ਸੁਣੋ ਮੇਰੀ ਗੱਲ ਧਿਆਨ ਦੇ ਕੇ ਕੰਨ ਨਾਲ, ਜਿਹੜੀ ਵਿੱਦਿਆ ਤੁਸੀਂ ਪੜ੍ਹਾਉਂਦੇ ਹੋ ਨਾ ਇਹ ਫਾਹੇ ਨੇ, ਫਾਹੇ ਵਿੱਦਿਆ ਨਹੀਂ ਹੈ ਇਹ, ਇਹਦੇ ਨਾਲ ਤਾਂ ਫਾਹੇ ਪੈਂਦੇ ਨੇ ਬੰਦੇ ਨੂੰ। ਇਨ ਵਿਦ ਜੀ ਵਾਧਾ, ਇਸ ਵਿੱਦਿਆ ਨਾਲ ਤਾਂ ਜੀਵ ਬੰਨਿਆ ਜਾਂਦਾ ਪਰਲੋਕ ਦੇ ਵਿੱਚ, ਪਹਿਲੋਂ ਫਾਹਾ ਪਾਇਆ ਪਾਂਧੇ ਪਿੱਛੋਂ ਦੇ ਗੱਲ ਚਾਟੜਿਆਂ। ਇਹ ਪੱਟੀ ਬਾਣੀ ਵਿੱਚ ਹੀ ਪੰਕਤੀ ਮਹਾਰਾਜ ਨੇ ਲਿਖੀ ਹੈ।
ਕਿਹ ਕਾਜ ਨ ਆਵਹਿ ਜਬ ਦੁੱਖ ਪਾਵਹਿ ਹੋਤ ਨਹੀਂ ਛੁਟਕਾਰ।
ਇਹ ਵਿੱਦਿਆ ਕਿਸੇ ਕੰਮ ਨਹੀਂ ਆਉਂਦੀ, ਜਦੋਂ ਬੰਦਾ ਇੱਥੇ ਦੁੱਖ ਪਾਉਂਦਾ, ਪਰਲੋਕ ਵਿੱਚ ਦੁੱਖ ਪਾਉਂਦਾ, ਦੁਖੀ ਬੰਦਾ ਭਾਵੇਂ ਕਿ ਨਹੀਂ ਪੜ੍ਹਿਆ ਲਿਖਿਆ ਹੋਵੇ, ਕੀ ਕਰੂਗੀ ਪੜ੍ਹਾਈ, ਦੁੱਖ ਨਹੀਂ ਛੱਡਦੇ। ਇਸ ਕਰਕੇ ਨਿਰੀ ਪੂਰੀ ਵਿੱਦਿਆ ਨਾਲ ਨਹੀਂ ਕੰਮ ਬਣਨਾ, ਵਿੱਦਿਆ ਨਾਲ ਪੈਸਾ ਕਮਾ, ਹੋਰ ਕਮਾ, ਜਿੰਨਾ ਮਰਜ਼ੀ ਕਮਾ, ਪੈਸੇ ਨਾਲ ਤਾਂ ਕੋਈ ਦੁੱਖ ਦੂਰ ਨਹੀਂ ਹੁੰਦਾ ਹੁੰਦਾ। ਪੈਸਾ ਤਾਂ ਦੁੱਖਾਂ ਦਾ ਘਰ ਹੈ, ਦੁੱਖ ਦਿੰਦਾ ਹੈ ਪੈਸਾ, ਕਿਉਂਕਿ ਪੈਸੇ ਨਾਲ ਦੁੱਖ ਆਉਂਦੇ ਨੇ, ਦੁੱਖ ਹਟਦੇ ਨਹੀਂ ਹਨ।
ਸਭ ਬੈਸ ਬਿਹਾਵ ਹੈ ਪੁਨ ਪਛਤਾਵ ਹੈ ਜਬ ਜਾਵ ਹੈ ਜਮ ਦੁਆਰ।
ਜਦੋਂ ਸਾਰੀ ਜ਼ਿੰਦਗੀ ਬਤੀਤ ਹੋ ਗਈ ਫੇਰ ਪਛਤਾਵਾ ਹੀ ਰਹਿ ਜਾਣਾ ਮਨ ਚ, ਉਦੋਂ ਪਛਤਾਏਗਾ ਜਦੋਂ ਜਮਦੂਤਾਂ ਦੇ ਦੁਆਰ ਤੇ ਜਾਏਗਾ, ਲੈ ਗਏ ਫੜ ਕੇ ਤੈਨੂੰ ਹਿਸਾਬ ਕਿਤਾਬ ਪੁੱਛਣਗੇ, ਉਹਨਾਂ ਨੇ ਕੁਛ ਹੋਰ ਪੁੱਛਣਾ, ਤੂੰ ਕੁਛ ਹੋਰ ਦੱਸਣਾ, ਉਹਨਾਂ ਨੇ ਸਵਾਏ ਢਾਈ ਨਹੀਂ ਪੁੱਛਣੇ। ਉੱਥੇ ਇੱਕ ਗੱਲ ਹੀ ਪੁੱਛੀ ਜਾਂਦੀ, ਨਾਮ ਕਿੰਨਾ ਜਪਿਆ, ਉਹ ਦੂਜੀ ਗੱਲ ਨਹੀਂ ਪੁੱਛਦੇ। ਪੜ੍ਹਿਆ ਲਿਖਿਆ ਹੋਏਗਾ ਧਰਤੀ ਤੇ, ਪਰ ਲੋਕ ਵਿੱਚ ਪੜ੍ਹਾਈ ਪੜੂਈ ਕੋਈ ਨਹੀਂ ਪੁੱਛਦਾ। ਇਹ ਵੀ ਨਹੀਂ ਪੁੱਛਦੇ ਤੇਰੇ ਉੱਥੇ ਕਿੰਨੇ ਘਰ ਸੀ, ਕਿੰਨੀਆਂ ਗੱਡੀਆਂ ਸੀ, ਕਿੰਨਾ ਪੈਸਾ ਸੀ, ਕੱਖ ਨਹੀਂ ਪੁੱਛਣਾ। ਇੱਕੋ ਹੀ ਪ੍ਰਸ਼ਨ ਹੁੰਦਾ, ਹਾਂਜੀ ਕਿੰਨਾ ਨਾਮ ਜਪਿਆ ਹੈ, ਬਸ ਦੂਜੀ ਗੱਲ ਨਹੀਂ। ਸੋ ਇਸ ਕਰਕੇ ਇਹ ਧਿਆਨ ਕਰ ਲਓ ਜੋ ਆਪਾਂ ਕਰਦੇ ਹਾਂ, ਆਪਾਂ ਫੁੱਲ ਫੁੱਲ ਬੈਠਦੇ ਹਾਂ, ਮੈਂ ਇੰਨਾ ਕਰ ਲਿਆ, ਜੋ ਆਪਾਂ ਕਰ ਰਹੇ ਹਾਂ ਤਾਂ ਕਿਸੇ ਕੰਮ ਹੀ ਨਹੀਂ ਆਉਣਾ। ਕਾਹਦੇ ਲਈ ਕਰ ਰਹੇ ਹਾਂ? ਕਰਨਾ ਵੀ ਜ਼ਰੂਰ ਹੈ। ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹੋ ਪਛਾਣ ਹੈ ਸੇ। ਘਾਲ ਕਮਾਈ ਕਰਨੀ ਵੀ ਹੈ, ਇਹ ਨਹੀਂ ਕਿ ਕਰਨੀ ਨਹੀਂ, ਪਰ ਇਹਨੂੰ ਹੀ ਸਿਰਾ ਨਹੀਂ ਸਮਝ ਲੈਣਾ ਕਿ ਮੈਂ ਬਸ ਕਮਾ ਲਿਆ ਖਾ ਲਿਆ, ਇਸੇ ਗੱਲ ਦੇ ਧੋਖੇ ਵਿੱਚ ਹਾਂ ਆਪਾਂ। ਮਹਾਰਾਜ ਕਹਿੰਦੇ ਨੇ ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਾ ਕਹੋ ਧੋਖਾ ਕਹਾਂ ਵਿਆਪੈ, ਜਾ ਕਹੋ ਓਟ ਤੁਹਾਰੀ। ਇਹੀ ਧੋਖਾ, ਆਰਾਮ ਨਾਲ ਬੈੱਡ ਤੇ ਪਿਆ, ਕੰਮ ਤੋਂ ਆਏ ਆ, ਅੱਜ ਇੰਨੇ ਕਮਾਏ ਹੈ, ਰਹਿ ਰਾਸ ਪੜ੍ਹੀ ਹੈ? ਰਹਿ ਰਾਸ ਦਾ ਤਾਂ ਪਤਾ ਹੀ ਨਹੀਂ, ਕੀਰਤਨ ਸੋਲਾ ਨਹੀਂ ਪੜਿਆ, ਬਸ ਕਮਾਏ ਹੈ, ਲੰਮਾ ਪਿਆ ਮੰਜੇ, ਨਾ ਨਿਤਨੇਮ, ਨਾ ਇਸ਼ਨਾਨ, ਨਾ ਗੁਰੂ ਘਰ। ਮਨੁੱਖਾ ਜਨਮ ਕੋਈ ਮਹਾਰਾਜ ਨੇ ਰੋਟੀਆਂ ਖਾਣ ਨੂੰ ਨਹੀਂ ਸੀ ਦਿੱਤਾ, ਮਨੁੱਖਾ ਜਨਮ ਭਗਤੀ ਲਈ ਹੀ ਸਿਰਫ ਮਿਲਿਆ ਹੈ। ਮਨੁੱਖਾ ਜਨਮ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਵਰਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਗ ਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਸੋ ਮਹਾਰਾਜ ਕਹਿੰਦੇ ਨੇ ਇਹ ਤਾਂ ਜ਼ਿੰਦਗੀ ਦੇ ਵਿੱਚ ਸਾਰੇ ਕਰ ਲੈਂਦੇ ਨੇ, ਪੈਸਾ ਕੌਣ ਨਹੀਂ ਕਮਾਉਂਦਾ, ਸਭ ਕਮਾ ਲੈਂਦੇ ਨੇ, ਪੈਸਾ ਕਮਾਉਣ ਦੀ ਗੱਲ ਨਹੀਂ, ਗੱਲ ਹੈ ਪਾਂਧਾ ਜੀ ਜਿਹੜੀ ਅੱਗੇ ਪਰਲੋਕ ਚੀਜ਼ ਕੰਮ ਆਉਣੀ ਹੈ ਉਹ ਤੁਸੀਂ ਕਮਾਈ ਹੈ ਕਿ ਨਹੀਂ।
ਇਹ ਲੇਖਾ ਗਾਹੈ ਛੁੱਟਿਓ ਜੇ ਚਾਹੈ ਜੋ ਮੈਂ ਕਰੂ ਉਚਾਰ।
ਹੁਣ ਇਹ ਜਿਹੜਾ ਲੇਖਾ ਵਿਚਾਰ ਨਾ ਕਰੋ, ਜੇ ਤੂੰ ਛੁੱਟਣਾ ਚਾਹੁੰਦਾ ਪਰਲੋਕ ਵਿੱਚ, ਜਿਹੜਾ ਮੈਂ ਉਚਾਰ ਕੇ ਤੈਨੂੰ ਦੱਸਦਾ ਨਾ ਉਹ ਲੇਖਾ ਤੂੰ ਹਿਸਾਬ ਕਿਤਾਬ ਆਪਣਾ ਲਾ, ਉਦਾਂ ਦਾ ਕੰਮ ਕਰ ਜਿੱਦਾਂ ਦਾ ਮੈਂ ਕਹਾਂ, ਇਸ ਤਰ੍ਹਾਂ ਕਰ।
ਦੋਹਰਾ ਕਮਲ ਬਦਨ ਸੁਖ ਸਦਨ ਗੁਰ ਕਰਣਾ ਮਨ ਪਰ ਲਿਆਏ।
ਕਮਲ ਸਰੀਖੇ ਬਦਨ ਵਾਲੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਜੀ ਸੁੱਖਾਂ ਦੇ ਘਰ ਗੁਰ ਕਰਨਾ ਮਨ ਪਰ ਲਿਆਏ, ਕਿਰਪਾ ਆ ਗਈ, ਬਸ ਇਹ ਵੱਡੀ ਚੀਜ਼ ਹੈ, ਜੋ ਮਰਜ਼ੀ ਕਰੀ ਜਾਓ। ਅਖੀਰ ਤੇ ਇੱਕ ਗੱਲ ਯਾਦ ਰੱਖੋ, ਕਿਰਪਾ ਤੋਂ ਬਿਨਾਂ ਕੁਛ ਨਹੀਂ ਹੁੰਦਾ। ਅਭਿਆਸੀ ਵੀ ਇਹ ਗੱਲ ਨੋਟ ਕਰ ਲੈਣ, ਸੌ ਪਾਠ ਕਰੋ ਕਰੀ ਜਾਓ, ਸੇਵਾ ਕਰੋ ਕਰੀ ਜਾਓ, ਉਹਦੇ ਉੱਤੇ ਅਖੀਰ ਤੇ ਜਾ ਕੇ ਮੋਹਰ ਲੱਗਦੀ ਹੈ। ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋਏ, ਜਾ ਤੇ ਤੇਰਾ ਨਾਮ ਵਸ। ਮਹਾਰਾਜ ਜੀ ਕਿਰਪਾ ਕਰੋ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨਮਨ ਥੀਵੈ ਹਰਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਹੁਣ ਕਿਰਪਾ ਆ ਗਈ, ਵੀ ਪਾਂਧੇ ਨੂੰ ਤਾਰਨਾ ਪਹਿਲਾਂ ਹਰਦਿਆਲ ਪੁਰੋਹਿਤ ਨੂੰ ਤਾਰਿਆ, ਦੌਲਤਾਂ ਦਾਈ ਨੂੰ ਤਾਰਿਆ, ਤੁਲਸਾਂ ਦਾਸੀ ਨੂੰ ਤਾਰਿਆ, ਹੁਣ ਪਾਂਧੇ ਤੇ ਕਿਰਪਾ ਕਰਦੇ ਨੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਉਹਦੇ ਨਾਲ ਨਾਲ ਜਿੱਥੇ ਇੱਕ ਮਾਸਟਰ ਨੂੰ ਉਪਦੇਸ਼ ਦਿੱਤਾ, ਪੜ੍ਹਨ ਵਾਲੇ ਨੂੰ ਦਿੱਤਾ, ਪੜ੍ਹਾਈ ਦਾ ਮਤਲਬ ਦੁਨੀਆਂ ਨੂੰ ਦੱਸਿਆ, ਕੁੱਲ ਆਲਮ ਨੂੰ ਉਪਦੇਸ਼ ਹੋ ਰਿਹਾ। ਹੁਣ ਮਹਾਰਾਜ ਨੇ ਉਪਦੇਸ਼ ਦਿੱਤਾ ਸਾਰੀ ਦੁਨੀਆਂ ਨੂੰ ਕਿ ਜੇ ਲੱਭ ਲੋਭ ਹੰਕਾਰ ਹੋ ਗਿਆ ਫਿਰ ਵਿੱਦਿਆ ਕਿਸੇ ਕੰਮ ਨਹੀਂ। ਉਹਨੂੰ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰਾ। ਮਹਾਰਾਜ ਸੱਚੇ ਪਾਤਸ਼ਾਹ ਪਾਂਡੇ ਨੂੰ ਵੀ ਉਪਦੇਸ਼ ਕੀਤਾ ਨਰਮਦਾ ਨਦੀ ਦੇ ਕਿਨਾਰੇ, ਦੱਖਣੀ ਓਂਕਾਰ ਬਾਣੀ ਦੇ ਵਿੱਚ, ਸੁਣ ਪਾਂਡੇ ਕਿਆ ਲਿਖਿਓ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਪਾਂਡੇ ਇਹ ਕੀ ਲਿਖੀ ਜਾਂਦਾ, ਇਹ ਬੱਚਿਆਂ ਨੂੰ ਕੀ ਪੜ੍ਹਾਈ ਜਾਂਦਾ? ਕਹਿੰਦੇ ਇੱਕ ਓਂਕਾਰ ਜੋ ਹੈ ਉਹ ਸ਼੍ਰੋਮਣੀ ਹੈ, ਪਹਿਲਾਂ ਬੱਚਿਆਂ ਨੂੰ ਓਂਕਾਰ ਪੜ੍ਹਾ ਜਿਸ ਤੋਂ ਬ੍ਰਹਮਾ ਪੈਦਾ ਹੋਇਆ, ਸ੍ਰਿਸ਼ਟੀ ਬਣੀ ਹੈ, ਸਭ ਕੁਛ ਜਿਸ ਓਂਕਾਰ ਤੋਂ ਹੋਇਆ। ਇੱਥੇ ਮਹਾਰਾਜ ਦੱਸ ਰਹੇ ਹਨ